ਜੋ ਸਿੱਖ ਧਰਹੀ ਧਿਆਨ ਕੋ ਦੇ ਸਤਿਗੁਰ ਸੁਖ ਰਾਸ।
ਜਿਹੜਾ ਸਿੱਖ ਧਿਆਨ ਧਰਦਾ ਗੁਰੂ ਨਾਨਕ ਦੇਵ ਜੀ ਦਾ, ਉਹਨਾਂ ਨੂੰ ਵੀ ਸਤਿਗੁਰੂ ਮੁਕਤੀ ਦੇ ਦਿੰਦੇ ਨੇ, ਉਹਨਾਂ ਨੂੰ ਵੀ ਸਾਰੇ ਸੁੱਖ ਦੇ ਦਿੰਦੇ ਨੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਥਾ ਦੇ ਰਾਹੀਂ ਆਪਾਂ ਧਰਦੇ ਹਾਂ। ਧਿਆਨ ਆਪਣਾ ਹੁਣ ਨਹੀਂ ਇੱਥੇ, ਧਿਆਨ ਉੱਥੇ ਹੈ ਨਨਕਾਣਾ ਸਾਹਿਬ ਦੀਆਂ ਗਲੀਆਂ ਚ, ਬਾਬਾ ਕਲਿਆਣ ਚੰਦ ਦੇ ਘਰ ਤੋਂ ਬਾਹਰ ਬੱਚੇ ਜਾ ਰਹੇ ਨੇ, ਬੱਚੇ ਆ ਰਹੇ ਨੇ, ਗੁਰੂ ਨਾਨਕ ਦੇਵ ਜੀ ਉਪਦੇਸ਼ ਕਰ ਰਹੇ ਨੇ। ਮਨ ਨੂੰ ਕੁਛ ਰੌਚਕ ਚਾਹੀਦਾ ਹੁੰਦਾ ਕਥਾ ਵਿੱਚ, ਮਨ ਟਿਕਣਾ ਸਿੱਖਦਾ ਹੈ, ਕੀਰਤਨ ਵਿੱਚ ਮਨ ਟਿਕਣਾ ਸਿੱਖਦਾ ਹੈ। ਫਿਰ ਕੱਲਿਆਂ ਬਹਿ ਕੇ ਭਗਤੀ ਕਰਦੇ ਆ, ਬਾਣੀ ਪੜ੍ਹਦੇ ਆ, ਮਨ ਹੋਰ ਇਕਾਗਰ ਹੁੰਦਾ, ਸੇਵਾ ਨਾਲ ਮੋਟੀ ਜੀ ਮੈਲ ਲੈਂਦੀ ਹੈ, ਫਿਰ ਕਥਾ ਨਾਲ ਹੋਰ ਮੈਲ ਲੈਂਦੀ ਹੈ, ਕੀਰਤਨ ਦੇ ਨਾਲ ਫਿਰ ਹੋਰ ਸੂਖਮ ਮੈਲ ਲੈਂਦੀ। ਇਕਾਂਤ ਬੈਠ ਕੇ ਬਾਣੀ ਪੜ੍ਹ ਕੇ ਸੁਣਨੀ, ਮੰਨਣੀ, ਕਮਾਉਣੀ, ਇਹਦੇ ਨਾਲ ਮਨ ਹਿਰਦਾ ਸ਼ੁੱਧ ਹੁੰਦਾ ਅੰਦਰੋਂ ਅਤੇ ਪ੍ਰਮਾਤਮਾ ਵਿੱਚ ਲੀਨ ਹੁੰਦਾ ਹੈ।
ਸਵਈਆ ਸੁੰਦਰ ਸ੍ਰੀ ਅਰਬਿੰਦ ਬਣੀ ਗੁਰ ਕੀਰਤ ਆਨੰਦ ਬ੍ਰਿੰਦ ਜਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪ੍ਰਸੰਗ ਅੱਗੇ ਪ੍ਰਾਰੰਭ ਕਰਦੇ ਨੇ ਕਿ ਸਤਿਗੁਰੂ ਜਿਹੜੀ ਕੀਰਤੀ ਆ ਨਾ, ਉਹ ਬਹੁਤੇ ਆਨੰਦ ਨੂੰ ਪੈਦਾ ਕਰਨ ਵਾਲੀ ਹੈ। ਸੁੰਦਰ ਸ੍ਰੀ ਅਰਬਿੰਦ ਬਣੀ ਗੁਰ ਕੀਰਤ ਆਨੰਦ ਬ੍ਰਿੰਦ ਜਈ, ਸੁੰਦਰਤਾ ਵਿੱਚ ਕਮਲਾਂ ਵਾਂਗੂ ਸੋਹਣੀ ਜਿਹੜੀ ਫਬ ਰਹੀ ਹੈ।
ਮੰਜਲ ਰੂਪ ਮਰਾਲਨ ਉਜਲ ਸਾਰਦ ਸੋਵਤ ਨਿਤ ਨਈ।
ਇਸ ਤਰ੍ਹਾਂ ਮੰਜਲ ਤੋਂ ਭਾਵ ਮਨ ਨੂੰ ਭਾਉਣ ਵਾਲਾ, ਪਸੰਦੀਦਾ, ਉਜਲ ਰੂਪ ਜਿਹੜਾ ਹੈ, ਮਰਾਲਨ ਉਜਲ, ਮਲਾਲ ਹੁੰਦੇ ਨੇ ਹੰਸ, ਤੇ ਉਜਲ ਜਿਹੜਾ ਸਰੂਪ ਹੈ, ਤੇ ਇਸ ਤਰੀਕੇ ਨਾਲ ਕਹਿੰਦੇ ਨੇ ਹੰਸ ਇੱਕ ਅੱਛੀ ਚੀਜ਼ ਹੈ, ਹੰਸ ਬਿਰਟੀ ਦਾ ਹੋਣਾ ਹੈ ਉਸ ਤੋਂ ਵੱਡੀ ਚੀਜ਼ ਹੈ। ਹੰਸ ਹੁੰਦਾ ਬਾਹਰੋਂ ਚਿੱਟਾ, ਚਿੱਟੀ ਤਾਂ ਬੱਤਕ ਵੀ ਹੁੰਦੀ, ਚਿੱਟਾ ਤਾਂ ਬਗਲਾ ਵੀ ਹੁੰਦਾ, ਪਰ ਹੰਸ ਬਿਰਤੀ ਹੋ ਜਾਣੀ ਉਸ ਤੋਂ ਵੀ ਉੱਤੇ ਹੈ। ਇਸ ਕਰਕੇ ਸਾਰਦ ਸੋਵਤ ਨਿਤ ਨਹੀਂ, ਸ਼ਾਰਦ ਤੋਂ ਭਾਵ ਸ਼ਾਰਦਾ ਸਰਸਵਤੀ ਵਿਦਿਆ ਦੀ ਦੇਵੀ, ਉਹਨੂੰ ਕਵੀਆਂ ਨੇ ਉਜਲ ਤੇ ਸ਼ੋਭਾ ਵਾਲੀ ਅੱਤ ਸੁੰਦਰ ਮੰਨਿਆ ਹੈ।
ਜੇ ਗੁਣ ਗ੍ਰਾਹੇ ਗੁਣੀ ਅਲਕੰਦਲ ਪ੍ਰੀਤ ਸੁਗੰਧ ਕੀ ਚੀਤ ਭਈ।
ਹੁਣ ਜਿਹੜੇ ਗੁਣ ਗ੍ਰਾਹੀ ਬੰਦੇ ਨੇ, ਗ੍ਰਾਹੀ ਰੋਟੀ ਦੀ ਵੀ ਹੁੰਦੀ ਹੈ, ਰੋਟੀ ਤਾਂ ਆਪਾਂ ਮੁੱਖ ਚ ਪਾਈ, ਪਰ ਗੁਣਾਂ ਦੇ ਗ੍ਰਾਹੀ ਹੋਣਾ, ਗੁਣਾਂ ਨੂੰ ਗ੍ਰਹਿਣ ਕਰਨਾ, ਗੁਣੀ ਅਲਕੰਦਲ ਜਿਹੜੇ ਨੇ ਨਾ ਭਮਰੇ ਨੇ, ਕੰਦਲ ਕੰਦਲ ਦਾ ਅਰਥ ਭਾਵ ਸਮੂਹ ਕਰਦੇ ਨੇ, ਪਰੰਤੂ ਕੰਦਲ ਨਾਮ ਹੈ ਸੋਨੇ ਦਾ, ਨਵੇਂ ਫੁੱਟੇ ਸ਼ਗੂਫੇ ਦਾ, ਜਿਸ ਨੂੰ ਫੁੱਲ ਪਹਿਣ। ਇਸ ਤੋਂ ਕੰਦਲ ਦੀ ਮਰਾਦ ਵੀ ਪਿੱਛੇ ਕਹੀ ਕਿ ਉਜਲਤਾ, ਸੁੰਦਰਤਾ, ਸ਼ੋਭਾ ਵਾਂਗੂ, ਖੇੜੇ ਜਾਂ ਵਿਕਾਸ ਤੋਂ ਵੀ ਹੈ। ਇਸ ਕਰਕੇ ਜਿਹੜੇ ਨਾ ਗੁਣੀ ਜਨਾਂ ਦਾ, ਜਿਨ੍ਹਾਂ ਦਾ ਦਿਲ ਜਾਂ ਮਸਤਕ ਖੇੜੇ ਹੋਏ ਨੇ, ਜਿਕੂ ਭਮਰਾ ਫੁੱਲਾਂ ਤੇ ਖੁਸ਼ ਤੇ ਖੇੜੇ ਦਿਲ ਗੁੰਜਾਰ ਕਰਦਾ ਹੈ, ਇਸ ਤਰ੍ਹਾਂ ਰੱਬ ਦੇ ਪਿਆਰੇ ਵੀ ਪ੍ਰੀਤ ਸੁਗੰਧ ਕੀ ਚੀਤ ਭਈ, ਜਿਨ੍ਹਾਂ ਦੇ ਚਿੱਤ ਵਿਚ ਪ੍ਰੀਤੀ ਦੀ ਸੁਗੰਧੀ ਹੋ ਆਈ ਹੈ, ਉਹ ਗੁਰੂ ਨਾਨਕ ਦੇਵ ਜੀ ਦੇ ਦੁਆਲੇ, ਉਹ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਕਾਹਦੀ ਗੁੰਜਾਰ ਕਰਦੇ ਭਮਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਨਾਨਕ ਦੇਵ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਮਹਾਨ ਵੱਡਾ ਕਮਲ ਦਾ ਫੁੱਲ, ਸਾਡੇ ਦਿਲ ਦੀ ਪ੍ਰੀਤੀ, ਅਸੀਂ ਕੋਲ ਬੈਠ ਕੇ ਨਾਮ ਦੀ ਗੁੰਜਾਰ ਭਮਰੇ ਵਾਂਗੂ ਕਰਦੇ ਹਾਂ।
ਜਾਚ ਤਹਾਂ ਕਰ ਜੋਰਨ ਹੋਰਤ ਮਾਨਸ ਮੇਰੇ ਮੋਹ ਥਰਈ।
ਮੈਂ ਵੀ ਦੋਵੇਂ ਹੱਥ ਜੋੜ ਕਰਕੇ ਜੀ ਬੇਨਤੀ ਕਰਦਾ ਹਾਂ ਜੀ, ਤੁਹਾਡੇ ਵੱਲ ਤੱਕਦਾ ਹਾਂ ਸੱਚੇ ਪਾਤਸ਼ਾਹ ਜੀ, ਤਰਲਾ ਹੀ ਹੈ ਬਸ, ਮਿੰਤੀ ਹੈ। ਕਿਹੜੀ ਮਿੰਤ ਕਰਦੇ ਹੋ? ਕਹਿੰਦੇ ਮੇਰੇ ਮਾਨਸ ਤੋਂ ਭਾਵ ਮਨ ਦੇ ਵਿੱਚ ਜੀ, ਤੁਸੀਂ ਥਰਈ ਤੋਂ ਭਾਵ ਥਿਰੇ ਹੋ, ਟਿਕੇ ਹੋ, ਇਸਤਤ ਹੋ, ਕਿਰਪਾ ਕਰਕੇ ਮੇਰੇ ਮਨ ਦੇ ਅੰਦਰ ਤੁਸੀਂ ਟਿਕ ਜਾਓ ਜੀ।
ਸ੍ਰੀ ਬਾਲਾ ਸੁੰਦਰ ਬਾਚ ਚਿਤ੍ਰਪਤਾ ਛੰਦ ਜਾ ਬਿਦ ਖੇਲਤ ਬਾਲਕ ਸਾ ਮਿਲ ਬੋਲਤ ਬੋਲ ਬਿਲਾਸ ਵਿਸਾਲ।
ਇਸ ਤਰ੍ਹਾਂ ਹੁਣ ਭਾਈ ਬਾਲਾ ਸੁੰਦਰ ਬਾਚ, ਭਾਈ ਬਾਲਾ ਜੀ ਸੰਧੂ ਗੋਤ ਵਾਲੇ, ਚਿਤ੍ਰਪਤਾ ਛੰਦ ਉਚਾਰਨ ਕੀਤਾ ਕਵੀ ਜੀ ਨੇ, ਲਿਖਾਈ ਸਾਖੀ ਭਾਈ ਬਾਲਾ ਜੀ ਨੇ, ਬਚਪਨ ਤੋਂ ਲੈ ਕੇ ਕਿਵੇਂ ਮਹਾਰਾਜ ਰਹੇ ਨੇ। ਤੋ ਇਹ ਚਿੱਤਰਪਦਾ ਛੰਦ ਹੈ, ਸਵਈਆ ਹੈ, ਕਵਿਤ ਹੈ, ਇਸ ਤਰ੍ਹਾਂ ਅਲੱਗ ਅਲੱਗ ਚਾਲਾਂ ਨੇ ਔਰ ਉਹਨਾਂ ਦੀਆਂ ਚਾਲਾਂ ਐਸੀਆਂ ਹੋ ਜਾਂਦੀਆਂ ਕਿ ਜਦੋਂ ਚਾਲ ਵਿੱਚ ਪੜ੍ਹੀਏ ਤਾਂ ਉਹ ਹੋਰ ਰਸਦਾਇਕ ਹੋ ਜਾਂਦੀ ਹੈ। ਜਾ ਬਿਦ ਖੇਲਤ ਬਾਲਕ ਸੋ ਮਿਲ ਬੋਲਤ ਬੋਲ ਬਿਲਾਸ ਵਿਸਾਲ। ਕਵਿਤ ਦੀ ਚਾਲ ਆਪਣੀ ਹੈ, ਸਵੱਈਏ ਦੀ ਚਾਲ ਆਪਣੀ ਹੈ। ਸੋ ਇਸ ਤਰੀਕੇ ਨਾਲ ਹੌਲੀ ਹੌਲੀ ਸਾਰੀਆਂ ਚਾਲਾਂ ਵਿੱਚ ਵੀ ਚੱਲਾਂਗੇ ਔਰ ਇਹਦੇ ਨਾਲ ਨਾਲ ਅਰਥਾਂ ਦੀ ਵੀ ਸੋਝੀ ਪਵੇਗੀ। ਇਸ ਤਰੀਕੇ ਨਾਲ ਕਹਿੰਦੇ ਖੇਲਦੇ ਨੇ ਬੱਚਿਆਂ ਦੇ ਨਾਲ, ਮਿਲ ਕੇ ਬੋਲਦੇ ਨੇ ਐਸੇ ਬੜੇ ਸੋਹਣੇ ਸੋਹਣੇ ਬੋਲ, ਬਿਲਾਸ ਵਾਲੇ, ਖੁਸ਼ੀ ਵਾਲੇ।
ਭੁਖਤ ਭੁਖਣਾ ਸੋ ਬਿਨ ਦੁਖਣਾ ਖੋਤ ਖੋਤ ਖਲੂਖਣ ਦੀਨ ਦਿਆਲ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੱਜ ਰਹੇ ਨੇ, ਬੜੇ ਸੋਹਣੇ ਲੱਗ ਰਹੇ ਨੇ ਗਹਿਣਿਆਂ ਦੇ ਨਾਲ ਔਰ ਬਿਨਾਂ ਕਿਸੇ ਦੁਖਣ ਤੋਂ। ਖੋਤ ਕਲੂਖਣ ਪਾਪਾਂ ਨੂੰ ਨਾਸ ਕਰਦੇ ਨੇ, ਦੀਨ ਦਿਆਲ, ਦੀਨ ਜੋ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਨੇ, ਦਇਆ ਦਾ ਘਰ ਨੇ ਸਤਿਗੁਰੂ। ਉਹ ਜਦੋਂ ਤੱਕਦੇ ਨੇ ਕਿਸੇ ਨੂੰ, ਕਿਉਂਕਿ ਇੱਕੋ ਇੱਕ ਸਾਹਿਬਜ਼ਾਦੇ ਬਾਬਾ ਕਰਿਆਨ ਚੰਦ ਜੀ ਦੇ, ਇਸ ਕਰਕੇ ਕਹਿੰਦੇ ਨੇ ਸੋਹਣੇ ਕੱਪੜੇ ਪਾ ਕੇ ਰੱਖਣੇ, ਸੋਹਣੀਆਂ ਚੀਜ਼ਾਂ ਸਜਾ ਕੇ ਰੱਖਣੀਆਂ ਸਰੀਰ ਦੇ ਉੱਪਰ। ਨਾਲੇ ਉੱਥੇ ਜਿੱਥੇ ਗੁਰੂ ਸਾਹਿਬ ਦੀ ਗੱਲ ਆ ਜਾਂਦੀ ਹੈ ਉੱਥੇ ਨਹੀਂ ਕੋਈ ਕਰਨੀ ਗੱਲ, ਮਹਾਰਾਜ ਲਈ ਤਾਂ ਸਭ ਠੀਕ ਹੀ ਠੀਕ ਹੈ। ਜਦੋਂ ਅਵਸਥਾ ਬ੍ਰਹਮ ਗਿਆਨ ਚ ਚਲੀ ਜਾਂਦੀ ਉੱਥੇ ਵੀ ਸਾਰਾ ਕੁਝ ਠੀਕ ਹੀ ਠੀਕ ਹੁੰਦਾ। ਕਈ ਚੀਜ਼ਾਂ ਹੁੰਦੀਆਂ ਨੇ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ। ਇਹ ਬੜੀਆਂ ਚੀਜ਼ਾਂ ਹੁੰਦੀਆਂ। ਸ਼ੁਰੂ ਦੇ ਵਿੱਚ ਕੁਝ ਵਿਦਿਆਰਥੀ ਹੋਰ ਤਰ੍ਹਾਂ ਹੁੰਦਾ, ਫਿਰ ਗਾਹਾਂ ਚੱਲ ਕੇ ਹੋਰ ਹੁੰਦਾ, ਫਿਰ ਅੱਗੇ ਚੱਲ ਕੇ ਹੋਰ ਅਵਸਥਾ। ਮਹਾਰਾਜ ਕਹਿੰਦੇ ਕੋਈ ਨੀ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ, ਕਹਿੰਦੇ ਕੋਈ ਨੀ, ਅਵਸਥਾ ਦੇ ਹਿਸਾਬ ਨਾਲ ਬਖਸ਼ਿਸ਼ ਕਰਦੇ ਨੇ। ਸ਼ੁਰੂ ਸ਼ੁਰੂ ਦੇ ਵਿਦਿਆਰਥੀ ਵੱਖਰੀ ਕਿਸਮ ਦੇ ਹੁੰਦੇ ਨੇ ਅਤੇ ਬਾਅਦ ਵਿੱਚ ਅਵਸਥਾ ਹੋਰ, ਪਰ ਸਤਿਗੁਰਾਂ ਉੱਤੇ ਨੀ ਕਿੰਤੂ ਸਾਡਾ ਕੋਈ, ਅਸੀਂ ਨੀ ਤੁਹਾਨੂੰ ਕੁਛ ਕਹਿੰਦੇ, ਅਸੀਂ ਨੀ ਕਹਿੰਦੇ ਕਿ ਤੁਸੀਂ ਆਹ ਨੀ ਕਰਦੇ, ਤੁਸੀਂ ਆਹ ਨੀ ਕਰਦੇ। ਨਹੀਂ ਮਹਾਰਾਜ, ਕਿੱਥੇ ਅਸੀਂ ਨਿਰਗੁਣ ਯਾਰੇ ਜੇ ਜੀਵ, ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ, ਕਿਆ ਹਮ ਕਿਰਮ ਨਾਨਕ ਕੀਰੇ। ਸੋ ਇਸ ਕਰਕੇ ਮਹਾਰਾਜ ਉੱਤੇ ਨੀ ਕਿੰਤੂ ਸਾਡਾ, ਸਤਿਗੁਰੂ ਸੱਚੇ ਪਾਤਸ਼ਾਹ ਤਾਂ ਮਾਇਆ ਦੇ ਮਾਲਕ ਨੇ, ਤਿੰਨਾਂ ਲੋਕਾਂ ਦੇ ਮਾਲਕ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰੋ ਜੀ।
ਹੋਰ ਬਿਦੁਖਾ ਬਿਦੁਖਣ ਮੈਂ ਤਰ ਰੁਖਣ ਕੇ ਕਰ ਰਾਵਚ ਰਾਵਚ ਸਾਲ।
ਇਸ ਤਰ੍ਹਾਂ ਭਾਰੇ ਪੰਡਤਾਂ ਵਿਚ ਪੰਡਤ ਰੂਪ ਨੇ ਸੱਚੇ ਪਾਤਸ਼ਾਹ, ਕੋਈ ਨੀ ਖੜ ਸਕਦਾ ਉਨ੍ਹਾਂ ਦੇ ਸਾਹਮਣੇ, ਜਿੱਥੇ ਜਾ ਕੇ ਬੈਠ ਜਾਂਦੇ ਨੇ ਉਥੇ ਵੱਡੇ ਨੇ। ਸੋ ਤਲੇ ਰੁੱਖਾਂ ਦੇ ਪੰਡਤਾਂ ਦੇ ਚ ਭਾਰੇ ਪੰਡਤ ਬਣ ਕੇ ਬਿਰਾਜਦੇ ਨੇ, ਕਦੇ ਮਹਾਰਾਜ ਚਲੇ ਜਾਂਦੇ ਨੇ ਜਦੋਂ ਬਾਹਰ ਗੱਲਬਾਤ ਚੱਲਦੀ, ਤੇ ਕਦੇ ਘਰ ਦੇ ਵਿੱਚ ਆ ਕਰਕੇ ਬਿਰਾਜਦੇ ਨੇ, ਜਦੋਂ ਜਾ ਕੇ ਬੈਠ ਜਾਂਦੇ ਨੇ ਵੱਡੇ ਵੱਡੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ, ਕੁਐਸਚਨ ਕਰਦੇ ਨੇ ਆ ਕੇ, ਪ੍ਰਸ਼ਨ ਕਰਦੇ ਨੇ, ਜਦੋਂ ਜਵਾਬ ਦਿੰਦੇ ਨੇ ਅੱਗਿਓਂ ਚੁੱਪ ਹੋ ਜਾਂਦੇ ਨੇ, ਐਸਾ ਬਾਲਕ। ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਚਾਰੇ ਪਾਸੇ ਫੈਲਣ ਲੱਗੀ ਹੈ।
ਬਾਲ ਰਹੇ ਅਲ ਬਾਲਤ ਜਾਲ ਬਿਲੋਕਤ ਲੋਚਨ ਹੋਤ ਨਿਹਾਲ।
ਹੁਣ ਸਾਰੇ ਜਿਹੜੇ ਚੌ ਫੇਰੇ ਦੇ ਵਿੱਚ ਵਿਹੜੇ ਵਿੱਚ ਰਹੇ ਨੇ ਬਾਲਕ, ਉਹ ਘੇਰਾ ਪਾਇਆ ਹੋਇਆ ਮਹਾਰਾਜ ਨੂੰ ਸਾਰਿਆਂ ਨੇ, ਔਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਰੇ ਜਣੇ ਅੱਖਾਂ ਨਾਲ ਦਰਸ਼ਨ ਕਰਦੇ ਨੇ। ਹੋਰ ਸੁਣਾਓ ਮਹਾਰਾਜ, ਕਿਰਪਾ ਕਰੋ, ਜਿਹੜੇ ਪਹਿਲਾਂ ਤੁਸੀਂ ਬਚਨ ਸੁਣਾਏ ਸੀ ਉਹ ਬੜੇ ਵਧੀਆ ਨੇ, ਕਿਉਂਕਿ ਬੱਚੇ ਦਾ ਮਨ ਬੜਾ ਹੀ ਪਵਿੱਤਰ ਕੋਮਲ ਹੁੰਦਾ ਜੇ ਕਿਤੇ ਟਿਕ ਜਾਏ। ਉਹ ਟਿਕਾਉਣ ਵਾਲੇ ਬਾਬਾ ਨਾਨਕ ਜੀ ਹੋਣ, ਗੁਰੂ ਨਾਨਕ ਦੇਵ ਜੀ, ਧਰੂ, ਪ੍ਰਹਿਲਾਦ ਦੋਨੇ ਬੱਚੇ ਸੀ ਛੋਟੇ ਛੋਟੇ, ਉਪਦੇਸ਼ ਹੋ ਗਿਆ ਬਚਪਨ ਵਿੱਚ ਨਾਮ ਦਾ, ਨਾਮ ਜਪ ਕੇ ਕਿੰਨੀਆਂ ਉੱਚੀਆਂ ਪਦਵੀਆਂ ਤੇ ਚਲੇ ਗਏ ਨੇ। ਅਟਲ ਭਇਓ ਧਰੂ ਜਾ ਕੇ ਸਿਮਰ ਨਾਰ ਨਿਰਭੈ ਪਦ ਪਾਇਆ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਬੱਚੇ ਦੀ ਬੁੱਧੀ ਵਿਕਾਰਾਂ ਤੋਂ ਨਿਰਮਲ ਹੋਣ ਕਰਕੇ ਇਤਨੀ ਸਵੱਛ ਹੁੰਦੀ ਹੈ ਕਿ ਸੁਣਾਉਣ ਵਾਲੇ ਉਪਦੇਸ਼ ਫਿਰ ਗੁਰੂ ਨਾਨਕ ਦੇਵ ਜੀ ਹੋਣ। ਬੱਚਿਆਂ ਤਾਂ ਘਰ ਹੀ ਭੁੱਲ ਗਏ ਆਪਣੇ, ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਮਹਾਰਾਜ ਦੇ ਘਰ ਦੇ ਵਿੱਚ ਚਾਰੇ ਪਾਸੇ ਜਿੱਥੇ ਸਤਿਗੁਰੂ ਸਜੇ ਨੇ। ਬੱਚੇ ਕਹਿੰਦੇ ਹੋਰ ਸੁਣਾਓ ਜੀ।
ਮਰ ਹਰੀ ਛੰਦ ਫੇਰਤ ਸਤ ਕਾਲੂ ਹਰਖ ਵਿਸਾਲੂ ਪੜਨੋ ਚਿਤ ਮਨ ਜਾਨ।
ਦੇਖ ਕਰਕੇ ਬਾਬਾ ਕਲਿਆਣ ਚੰਦ ਜੀ ਨੇ ਦੇਖਿਆ ਕਿ ਹੁਣ ਪੜਨ ਦੇ ਯੋਗ ਹੋ ਗਏ ਨੇ, 5 ਸਾਲ ਦੀ ਉਮਰ ਤੋਂ ਉੱਤੇ ਹੋ ਗਿਆ। ਇਹ ਮਨ ਦੇ ਅੰਦਰ ਜਾਣਿਆ,
ਹਮ ਕਾਜ ਵਸੇਖਾ ਸਿੱਖ ਹੈ ਲੇਖਾ ਬੈਸ ਅਵਹਿ ਪਹਿਚਾਨ।
ਕਿਉਂਕਿ ਸਾਡਾ ਕੰਮ ਵਿਸ਼ੇਸ਼ ਹੈ, ਲੇਖਾ ਪਤਾ ਕਰਨਾ, ਪਟਵਾਰੀ ਦਾ ਕੰਮ, ਬੈਸ ਅਵਹਿ ਪਹਿਚਾਨ। ਹੁਣ ਇਨ੍ਹਾਂ ਦੀ ਉਮਰ ਜਾਣੀਏ, ਪਹਿਚਾਨਣਾ ਕਰੀਏ ਕਿ ਉਮਰ ਸਿੱਖਣ ਦੀ ਹੈ। ਪਹਾੜੇ ਸਿਖਾਵਾਂਗੇ ਹੁਣ ਤੋਂ ਲੈ ਕੇ ਸਵਾਇਆ, ਡੋਡਾ, ਢਾਈਆ, ਇਸੇ ਪ੍ਰਕਾਰ ਔਚੇ ਪੌਂਚੇ ਢੌਂਚੇ, ਕਈ ਪੁਰਾਣੇ ਨਾਂ ਨੇ ਇਹ, ਸਵਾ ਏਕਮ ਸਵਾ, ਸਵਾ ਦੂਣੀ ਢਾਈ। ਇਹ ਪੁੱਠੇ ਜੇ ਪਹਾੜੇ ਹੁੰਦੇ ਸੀ ਪਹਿਲਾਂ, ਆਹ ਤਾਂ ਹੁਣ ਸੌਖੇ ਜੇ ਹੋਏ ਨੇ। ਡੇਢ ਏਕਮ ਡੇਢ, ਡੇਢ ਦੂਣੀ ਤਿੰਨ, ਫਿਰ ਡੇਢ ਤੀਆ ਸਾਢੇ ਚਾਰ, ਫਿਰ ਅੱਗੇ ਜਾ ਕੇ 5 ਮਿਲਾ ਦੇਣਾ ਉਹਦੇ ਚ ਜਾਂ 6। ਇਸ ਤਰੀਕੇ ਨਾਲ ਕਹਿੰਦੇ ਨੇ ਪਟਵਾਰ ਖਾਨੇ ਦਾ ਕੰਮ ਮੈਂ ਆਪਣੇ ਪੁੱਤਰ ਨੂੰ ਸਿਖਾਵਾਂਗਾ, ਇਹਨਾਂ ਨੂੰ ਮੈਂ ਹੁਣ ਪੜ੍ਹਾਈ ਕਰਾਵਾਂਗਾ, ਅਤੇ ਮੇਰਾ ਪੁੱਤਰ ਰਾਏ ਬਲਾਰ ਦੇ ਲੱਗੇਗਾ, ਇਹਦੇ ਰਾਏ ਬਲਾਰ ਜਿਹੜੇ ਅੱਗੇ ਔਲਾਦ ਹੋਵੇਗੀ, ਮੇਰਾ ਪੁੱਤਰ ਉਹਦੇ ਫਿਰ ਪਟਵਾਰੀ ਲੱਗੇਗਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਜੀ ਵਿਚਾਰ ਕਰਦੇ ਹਨ।
ਕਾਰਨ ਪਟਵਾਰੀ ਗ੍ਰਾਮ ਹੈ ਸਾਰੀ, ਕਾਰਨ ਚਿੱਤ ਤਬ ਹੋਏ।
ਹੁਣ ਪਟਵਾਰੀ ਦੀ ਕਾਰ ਹੈ, ਸਾਰੇ ਪਿੰਡਾਂ ਦੀ ਹੈ, ਪਿੰਡ ਕਿਤੇ ਥੋੜੇ ਨੇ। ਕਰਨੇ ਦੇ ਲਾਇਕ ਤਾਹੀਓ ਬਣਨਗੇ ਜੇ ਹੁਣ ਤੋਂ ਹੀ ਸਿੱਖਣਾ ਸ਼ੁਰੂ ਕਰਨਗੇ।
ਪਾਦੇ ਪਹਿ ਬੈਸੇ ਹੋ ਮਮ ਜੈਸੇ ਸੰਖਿਆ ਨਪੁੰਨੰ ਸੋਏ।
ਕਹਿੰਦੇ ਪਾਦੇ ਕੋਲ ਬੈਸੇ ਹੋ ਮਮ ਜੈਸੇ, ਤੇ ਮੇਰੇ ਵਰਗੇ ਕਹਿੰਦੇ ਬਣ ਜਾਣ, ਗਿਣਤੀ ਜਾਂ ਲੇਖੇ ਸਿੱਖ ਲੈਣ, ਨਿਪੁੰਨ ਚਤਰ ਹੋ ਜਾਣ ਉਹਦੇ ਵਿਚ।
ਬਹੁ ਗੁਣੀ ਅਲਾਵ ਹੈ ਸੁਤਨਾ ਪੜਾਵ ਹੈ ਸੋ ਸਤਰੂ ਸਮਤਾਤ।
ਬਹੁਤ ਸਾਰੇ ਗੁਣੀ ਪੁਰਸ਼ਿਓ ਕਹਿੰਦੇ ਨੇ ਕਿ ਜਿਹੜਾ ਬੱਚੇ ਨੂੰ ਪੜਾਉਂਦਾ ਨਹੀਂ ਆਪਣੇ, ਉਹ ਦੁਸ਼ਮਣ ਹੈ ਮਾਂ ਬਾਪ ਬੱਚੇ ਦਾ। ਇਸ ਕਰਕੇ ਬਾਬਾ ਕਲਿਆਣ ਚੰਦ ਜੀ ਕਹਿੰਦੇ ਮੈਨੂੰ ਆਪਣਾ ਪੁੱਤਰ ਪੜਾਉਣਾ ਚਾਹੀਦਾ ਹੈ।
ਸੋਭਾ ਨਹਿ ਪਾਵ ਹੈ ਮਤ ਨਹਿ ਆਵ ਹੈ ਜਗ ਮੈਂ ਇਹ ਵਿਖਿਆਤ।
ਜਗ ਵਿਚ ਇਹ ਗੱਲ ਪ੍ਰਗਟ ਹੈ ਸਾਰੇ ਕਿਤੇ, ਉਹ ਬੰਦਾ ਸ਼ੋਭਾ ਨਹੀਂ ਪਾਉਂਦਾ, ਕਿਉਂਕਿ ਉਹ ਬੱਚੇ ਨੂੰ ਜੋ ਨਾ ਪੜੇ ਫਿਰ ਬੁੱਧੀ ਨਹੀਂ ਆਉਂਦੀ, ਉਹਨੂੰ ਪਤਾ ਹੀ ਨਹੀਂ ਲੱਗਦਾ ਵਿਚਾਰੇ ਨੂੰ ਬੋਲਣਾ ਕੀ, ਕਹਿਣਾ ਕੀ, ਹਿਸਾਬ ਕਿਤਾਬ ਨਹੀਂ ਆਉਂਦਾ, ਪੈਸੇ ਨਹੀਂ ਗਿਣ ਸਕਦਾ, ਕੰਮ ਨਹੀਂ ਕਰ ਸਕਦਾ। ਇਸ ਕਰਕੇ ਬਾਬਾ ਕਲਿਆਣ ਚੰਦ ਜੀ ਐਸਾ ਅੱਛੇ ਪਿਤਾ ਵਾਂਗੂ ਸੋਚ ਰਹੇ ਹਨ।
ਨਹਿ ਦਰਬ ਖਟਾਉ ਭੋਰ ਸੁਭਾਉ ਸਮਝ ਨਾ ਕੋ ਬਿਧ ਸੋਏ।
ਕਹਿੰਦੇ ਨੇ ਮੇਰਾ ਪੁੱਤ ਵਿਚਾਰਾ ਪੈਸੇ ਖਟਾਉ ਨਹੀਂ ਹੈਗਾ, ਕਮਾਉਣ ਵਾਲਾ ਨਹੀਂ ਹੈਗਾ, ਮੈਨੂੰ ਤਾਂ ਮਤਲਬ ਭੋਲਾ ਜਿਹਾ, ਬਹੁਤਾ ਹੀ ਭੋਲਾ ਜਿਹਾ ਮੇਰਾ ਪੁੱਤ, ਇਹਨੂੰ ਤਾਂ ਕੋਈ ਸਮਝ ਹੀ ਨਹੀਂ ਆਇਆ ਕਿਸੇ ਤਰ੍ਹਾਂ ਦੀ ਦੁਨਿਆਵੀ ਤੌਰ ਤੇ। ਦੁਨਿਆਵੀ ਲੋਕ ਉਹਨੂੰ ਸਿਆਣਾ ਸਮਝਦੇ ਜਿਹੜਾ ਇਧਰੋਂ ਉਧਰੋਂ ਕਰਕੇ ਚੀਜ਼ ਚੁੱਕ ਲਿਆਵੇ ਤੇ ਪੈਸੇ ਵਧੀਆ ਕਮਾਵੇ। ਤਰੀਕਾ ਕਹਿੰਦੇ ਬਹੁਤ ਨਿਆਣਾ ਹੁਸ਼ਿਆਰ ਹੈ ਇਹਨਾਂ ਦਾ, ਇਹ ਜੀ ਹੁਸ਼ਿਆਰੀ ਕੀ ਕਰਨੀ ਜੀ, ਇਹਨਾਂ ਲੇਖਾ ਦੇਣਾ ਪੈ ਜੇ।
ਜੋ ਹਿਰਦੈ ਵਿਚਾਰਾ ਕਲ ਭੁਨ ਸਾਰਾ ਲੈ ਜਾਵੋ ਸਤ ਕੋਏ।
ਜੋ ਮਨ ਦੇ ਅੰਦਰ ਵਿਚਾਰ ਕੀਤੀ ਕੱਲ ਨੂੰ ਸਵੇਰੇ ਭੁਨ ਸਾਰ ਤੋਂ ਭਾਵ ਸੂਰਜ ਚੜ੍ਹਦੀ ਲੈ ਜਾਵੋ ਸੁਤ ਕੋਏ, ਆਪਣੇ ਪੁੱਤਰ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੂੰ ਲੈ ਕੇ ਜਾਵਾਂਗਾ।
ਜਬ ਪੀ ਪ੍ਰਭਾਤਾ ਲੈ ਕਰ ਤਾਤਾ ਚੱਲਣੇ ਪਇਓ ਤਿਆਰ।
ਜਦੋਂ ਪ੍ਰਭਾਤ ਵੇਲਾ ਹੋਇਆ ਲੈ ਕਰਕੇ ਤਾਤਾ ਤੋਂ ਭਾਵ ਆਪਣੇ ਸਾਹਿਬਜ਼ਾਦੇ ਗੁਰੂ ਨਾਨਕ ਦੇਵ ਜੀ ਨੂੰ ਚੱਲਣ ਲਈ ਤਿਆਰ ਹੋ ਗਏ।
ਅਛਤ ਪਰ ਥਾਰੀ ਬਹੁਰ ਸੁਪਾਰੀ ਲੀਨੀ ਕਰ ਮਹਿਤਾਰ।
ਇਸ ਤਰ੍ਹਾਂ ਪੁਰਾਣੀ ਮਰਿਆਦਾ ਦੇ ਮੁਤਾਬਕ ਮਿੱਠੇ ਦੀ ਥਾਲੀ ਭਰ ਲੈਣੀ, ਹੋਰ ਚੀਜ਼ਾਂ ਜੀ ਰੱਖ ਲੈਣੀਆਂ, 25 ਰੁਪਈਆ ਰੱਖਣਾ। ਮਾਸਟਰ ਕੋਲ ਐਂ ਜਾਂਦੇ ਹੁੰਦੇ ਸੀ ਪਹਿਲਾਂ, ਜਾਂ ਗੁੜ ਦੇ ਦਿੰਦੇ ਜਾਂ ਐਵੇਂ ਕਣਕ ਦੇ ਦੇਣੀ, ਇਹੀ ਫੀਸ ਹੁੰਦੀ ਸੀ। ਸੋ ਇਸ ਤਰ੍ਹਾਂ ਪਟਵਾਰੀ ਅਮੀਰ ਸੀ, ਇਸ ਕਰਕੇ 25 ਰੁਪਈਆ ਨਾਲ, ਤੇ ਉਹ ਨਾਲ ਮਿੱਠਾ ਰੱਖਿਆ ਅੱਛੀ ਤਰ੍ਹਾਂ ਲੈ ਕੇ ਚੱਲੇ ਹਨ ਥਾਲੀ ਭਰ ਕੇ।
ਪਟ ਨਵ ਪਹਿਰਾਏ ਸੁਭਕ ਸੁਹਾਏ ਚੱਲਿਓ ਤਾਂਤ ਸੰਗਤਾਤ।
ਹੁਣ ਸੋਹਣੇ ਸੋਹਣੇ ਵਸਤਰ ਵੀ ਪਹਿਨਾਏ ਗੁਰੂ ਨਾਨਕ ਦੇਵ ਮਹਾਰਾਜ ਨੂੰ, ਥਾਲੀ ਵਿਚ ਮਿੱਠਾ ਰੱਖਿਆ, ਚੌਲ ਰੱਖੇ, ਹੋਰ ਸਮਾਨ ਰੱਖਿਆ, ਪੈਸੇ ਰੱਖੇ, ਚਲੋ ਤਾਤ ਸੰਗ ਤਾਤ, ਕਿਉਂਕਿ ਤਾਤ ਦਾ ਅਰਥ ਪੁੱਤਰ, ਤਾਤ ਦਾ ਅਰਥ ਪਿਤਾ ਵੀ ਹੈ। ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ, ਨਿਰਸਾਕੰਗ ਸਰੀਕ ਹਾਮੀ ਤੋਂ ਅਮੀਕ ਹੈ, ਸਦੈਵੰਗ ਪ੍ਰਭਾ ਹੈ, ਅਜੈ ਹੈ, ਜਾ ਹੈ। ਇਸ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਪਿਤਾ ਜੀ ਹੁਣ ਚੱਲੇ ਹਨ ਸੋਹਣੇ ਢੰਗ ਨਾਲ ਔਰ ਸਜਾਏ ਹਨ ਸੋਹਣੇ ਜੋ ਵਸਤਰ ਪਹਿਨੇ ਹੋਏ ਹਨ।
ਗਤ ਚੰਚਲ ਚਾਰੀ ਗਜ ਸਤਵਾਰੀ ਹੇਰਤ ਹਰ ਖਤ ਮਾਤ।
ਬੜੇ ਸੋਹਣੀ ਜਾ ਰਹੇ ਨੇ ਟੋਰ ਕਹਿੰਦੇ ਬੜੀ ਸੋਹਣੀ ਹੈ। ਗਤ ਚੰਚਲ ਚੰਚਲ ਚਾਲ ਹੈ ਚਾਰੀ ਸੁੰਦਰ ਕਿਹਦੀ ਗਜ ਸੁਤਵਾਰੀ ਜਿਵੇਂ ਛੋਟਾ ਜਿਹਾ ਹਾਥੀ ਦਾ ਛੋਟਾ ਜਿਹਾ ਬੱਚਾ ਚੱਲਦਾ ਨਾ ਬੜੀ ਮਸਤ ਚਾਲ ਚੱਲਦਾ ਕਹਿੰਦੇ ਇਹਨੂੰ ਕਥਾ ਚ ਕਹਿੰਦੇ ਇੱਕ ਅੰਗੀ ਦ੍ਰਿਸ਼ਟਾਂਤ ਲੈਣਾ ਸਿਰਫ ਉਹਦੀ ਇੱਕ ਚੀਜ਼ ਲੈਣੀ ਬਸ ਇਹ ਨਹੀਂ ਸਾਰਾ ਕੁਛ ਨਹੀਂ ਲੈਣਾ ਹੁੰਦਾ। ਇਸ ਤਰ੍ਹਾਂ ਜਦੋਂ ਵੀ ਆਪਾਂ ਕਥਾ ਸੁਣਾਂਗੇ ਉਹਦੇ ਵਿੱਚ ਫਲਾਨਾ ਬੰਦਾ ਤਾਂ ਬਈ ਸ਼ੇਰ ਵਰਗਾ ਇੱਕ ਅੰਗੀ ਦ੍ਰਿਸ਼ਟਾਂਤ ਹੁੰਦਾ ਹੈ ਫਲਾਨਾ ਬੰਦਾ ਤਾਂ ਗਿੱਦੜ ਵਰਗਾ ਉਹ ਵੀ ਇੱਕ ਅੰਗੀ ਦ੍ਰਿਸ਼ਟਾਂਤ ਲੈ ਲਿਆ। ਇਸ ਕਰਕੇ ਇੱਥੇ ਜਿਹੜਾ ਪ੍ਰਮਾਣ ਦਿੱਤਾ ਕਿ ਜਿਵੇਂ ਛੋਟਾ ਜਿਹਾ ਬੱਚਾ ਹਾਥੀ ਦਾ ਤੁਰਦਾ ਨਾ ਬਹੁਤ ਸੋਹਣੀ ਚਾਲ ਇਸ ਤਰੀਕੇ ਨਾਲ ਵੇਖ ਕੇ ਮਾਤਾ ਤ੍ਰਿਪਤਾ ਜੀ ਬਹੁਤ ਖੁਸ਼ ਹੁੰਦੇ ਨੇ ਉਹ ਮੇਰਾ ਪੁੱਤਰ ਚੱਲਿਆ ਹੈ ਪੜ੍ਹਨ।
ਸਵਈਆ ਜਲ ਜਾਤ ਸੇ ਹੈ ਪਦ ਜਾਤ ਚੱਲੇ ਗਹਿ ਤਾਤ ਕਰਾ ਬਰ ਹਾਥ ਉਚਾਈ।
ਸੋ ਇਸ ਤਰੀਕੇ ਨਾਲ ਕਹਿੰਦੇ ਨੇ ਨੇਤਰ ਕਮਲ ਮਹਾਰਾਜ ਸੱਚੇ ਪਾਤਸ਼ਾਹ ਦੇ ਕਿਸ ਤਰੀਕੇ ਦੇ ਨੇ ਸੋ ਜਿਸ ਤਰੀਕੇ ਨਾਲ ਨੇਤਰ ਕਮਲ ਨੇ ਨਾ ਉਹ ਕਮਲ ਦੇ ਪੱਤਿਆਂ ਵਰਗੇ ਨੇਤਰ ਨੇ ਸੋਹਣੇ ਸੋਹਣੇ ਨੇਤਰ ਸੱਚੇ ਪਾਤਸ਼ਾਹ ਦੇ ਔਰ ਭਲੇ ਸਿਰ ਪੈ ਉਸ਼ਨੀਕ ਹੈ ਨੀਕ ਬਨਾਈ ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਸਮਝੇ ਉਸ਼ਨੀਕੇ ਤੋਂ ਭਾਵ ਦਸਤਾਰ ਸਜਾਈ ਅੱਜ ਸਾਡੀ ਦਸਤਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਪੜ੍ਹਨ ਚੱਲੇ ਨੇ ਬੱਚਿਆਂ ਦੇ ਸਿਰ ਤੇ ਤਾਂ ਹਲੇ ਦਸਤਾਰ ਨਹੀਂ ਨਾ ਹੁੰਦੀ ਪੰਜ ਸਾਲ ਦੇ ਛੇ ਸਾਲ ਦੇ ਬੱਚੇ ਪਟਕਾ ਜਾਂ ਬੰਨ ਦਿੰਦੇ ਨੇ ਸਾਰੇ ਜਾਣੇ ਕਹਿੰਦੇ ਅੱਠਵੀਂ ਚ ਦਸਤਾਰ ਲੱਗੂ ਦਸਵੀਂ ਲੱਗੂ ਪਰ ਧੰਨ ਗੁਰੂ ਨਾਨਕ ਦੇਵ ਜੀ ਤਾਂ ਪਹਿਲੇ ਦਿਨ ਹੀ ਨਰਸਰੀ ਦੇ ਵਿੱਚ ਹੀ ਅੱਜ ਦਸਤਾਰ ਬੰਨ ਲਈ ਬੜੀ ਸੋਹਣੀ ਬਾਬਾ ਜੀ ਨੇ ਦਸਤਾਰ ਕਲਿਆਣ ਚੰਦ ਜੀ ਨੇ ਬੰਨੀ ਹੈ ਭਲੇ ਸਿਰ ਪੈ ਉਸ਼ਨੀਕ ਹੈ ਨੀਕ ਬਨਾਈ ਚੰਗੀ ਤਰ੍ਹਾਂ ਸੋਹਣੀ ਦਸਤਾਰ ਗੁਰੂ ਨਾਨਕ ਦੇਵ ਜੀ ਦੇ ਛੋਟੀ ਜੀ ਬੰਨ ਕੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਚੱਲੇ ਪੜਾਉਣ ਲਈ।
ਕਰ ਕੰਕਨ ਸੋ ਕੱਟ ਕਿੰਕਨ ਹੈ ਕਲ ਕੁੰਡਲ ਲੋਲ ਕਪੋਲਣ ਝਾਈ।
ਮਹਾਰਾਜ ਸੱਚੇ ਪਾਤਸ਼ਾਹ ਦੇ ਕਵੀ ਜੀ ਆਪਣੀ ਕਵਿਤਾ ਦੇ ਮੁਤਾਬਕ ਕਈ ਚੀਜ਼ਾਂ ਪਾ ਦਿੰਦੇ ਨੇ ਕਹਿੰਦੇ ਬੜੇ ਸੁੰਦਰ ਸੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਲੱਗ ਰਹੇ ਨੇ ਉਹਨਾਂ ਦੀ ਚਾਲ ਉਹਨਾਂ ਦਾ ਬੋਲਣਾ ਉਹਨਾਂ ਦਾ ਬੈਠਣਾ ਇਸ ਤਰੀਕੇ ਨਾਲ ਹਨ ਸੱਚੇ ਪਾਤਸ਼ਾਹ।
ਲੋਚਨ ਕੰਜ ਵਿਸਾਲ ਭਲੇ ਸਿਰ ਪੈ ਅਨੀਕ ਹੈ ਨੀਕ ਬਨਾਈ।
ਇਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਇਹ ਜੋ ਸ਼ਿੰਗਾਰ ਰਸ ਵਿਚ ਆ ਜਾਂਦੀਆਂ ਨੇ ਜੇ ਨਹੀਂ ਵੀ ਕੋਈ ਚੀਜ਼ ਪਾਉਣੀ ਤਾਂ ਵੀ ਕਵੀ ਜੀ ਨੇ ਕਵਿਤਾ ਵਿਚ ਪਾ ਦੇਣੀ ਹੈ ਉਹ ਇਸ ਕਰਕੇ ਕਿ ਕੱਲ ਨੂੰ ਕੋਈ ਕਵੀ ਇਹ ਨਾ ਕਹੇ ਵੀ ਕਵੀ ਜੀ ਆਹ ਚੀਜ਼ ਤਾਂ ਤੁਸੀਂ ਕਵਿਤਾ ਵਿਚ ਸ਼ਿੰਗਾਰ ਰਸ ਲਿਖਦਿਆਂ ਹੋਇਆ ਲਿਖੀ ਨੀ। ਇਸ ਕਰਕੇ ਕਈ ਚੀਜ਼ਾਂ ਵੈਸੀ ਆ ਜਾਂਦੀਆਂ ਨੇ ਇੱਥੇ ਸਾਰਾ ਕੁਛ ਹੀ ਪਾ ਦਿੱਤਾ ਹੈ ਔਰ ਇਸੇ ਤਰ੍ਹਾਂ ਸਜਾਦਤਾ ਸੱਚੇ ਪਾਤਸ਼ਾਹ ਨੂੰ ਪਰ ਧੰਨ ਗੁਰੂ ਨਾਨਕ ਦੇਵ ਜੀ ਤਾਂ ਬਹੁਤ ਸਾਦਾ ਜਿਹਾ ਹੈ ਸੁਭਾਅ ਮਹਾਰਾਜ ਦਾ ਸਾਦਾ ਜਿਹਾ ਲਿਬਾਸ ਕਿਉਂ ਆਪ ਲਿਖਦੇ ਨਾ ਰੱਖ ਗਰੀਬੀ ਵੇਸ ਕਿਉਂ ਮਹਾਰਾਜ ਸੋਹਣੀ ਛੋਟੀ ਜਿਹੀ ਦਸਤਾਰ ਸੋਹਣੇ ਵਸਤਰ ਪਹਿਨ ਕੇ ਚੱਲੇ ਹਨ।
ਚਤ ਸਾਰ ਜਹਾਂ ਅਤ ਚਾਰ ਬਣੀ ਬਹੁ ਬਾਰ ਇਕ ਬਾਰ ਹੈ ਬਾਰ ਅਲਾਈ।
ਚਤ ਸਾਰ ਹੁੰਦੀ ਪਾਠਸ਼ਾਲਾ ਮਦਰੱਸਾ ਵੀ ਕਹਿੰਦੇ ਸੀ ਹੁਣ ਸਕੂਲ ਕਹਿੰਦੇ ਅੰਗਰੇਜ਼ੀ ਚ ਇਸ ਕਰਕੇ ਚਟ ਸਾਲ ਜਿੱਥੇ ਚਾਟੜੇ ਭਾਵ ਬੱਚੇ ਸਾਲ ਭਾਵ ਘਰ ਜਿੱਥੇ ਬੱਚਿਆਂ ਦੀ ਪੜ੍ਹਾਈ ਦਾ ਘਰ ਹੋਵੇ ਉਸ ਥਾਂ ਦੇ ਉੱਤੇ ਜਿੱਥੇ ਸੁੰਦਰ ਬੱਚੇ ਬਾਰ ਇੱਕ ਬਾਰ ਹੈ ਬਾਰ ਅਲਾਈ ਬੱਚੇ ਬਾਰ ਬਾਰ ਉੱਚੀ ਉੱਚੀ ਪੜ੍ਹ ਰਹੇ ਨੇ। ਭਾਈ ਮਰਦਾਨੇ ਨੂੰ ਵੀ ਗੁਰੂ ਨਾਨਕ ਦੇਵ ਜੀ ਨੇ ਇੱਕ ਵਾਰ ਇਹ ਬਚਨ ਕਿਹਾ ਸੀ ਕਹਿੰਦਾ ਮਹਾਰਾਜ ਇਹ ਨਾਮ ਅੰਦਰ ਕਿਵੇਂ ਵਸਦਾ। ਭਾਈ ਮਰਦਾਨਾ ਜੀ ਕਹਿਣ ਲੱਗੇ ਕਹਿੰਦੇ ਭਾਈ ਮਰਦਾਨਾ ਕਦੇ ਸਕੂਲ ਦੇਖਿਆ ਬੱਚਿਆਂ ਦਾ ਜਿੱਥੇ ਪੜ੍ਹਦੇ ਨੇ ਬੱਚੇ। ਕਹਿੰਦੇ ਹਾਂ ਮਹਾਰਾਜ ਕੋਲੋਂ ਤਾਂ ਕਈ ਵਾਰ ਲੰਘਿਆ ਊ ਗਿਆ ਨੀ ਬਸ ਪੜ੍ਹਨੀ ਨੀ ਗਿਆ। ਕਹਿੰਦੇ ਉੱਥੇ ਬੱਚੇ ਕਿੰਨਾ ਰੌਲਾ ਪਾਉਂਦੇ ਨੇ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਕਹਿੰਦੇ ਕਿੱਡੀ ਉੱਚੀ ਉੱਚੀ ਬੋਲਦੇ ਹੁੰਦੇ। ਕਹਿੰਦੇ ਮਾਸਟਰ ਉਹਨਾਂ ਨੂੰ ਰੋਜ਼ ਕਹਾਉਂਦਾ ਚਲੋ ਵੀ ਖੜੇ ਹੋ ਜਾ 20 ਤੱਕ ਪਹਾੜੇ ਪਹਿਲਾਂ ਉੱਚੀ ਉੱਚੀ ਸੁਣਾਓ ਰੋਜ਼ ਹੀ ਸੁਣਦਾ। ਕਹਿੰਦੇ ਰੋਜ਼ ਪੜ੍ਹਦਿਆਂ 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 ਪਹਾੜੇ ਪੱਕ ਜਾਂਦੇ ਨੇ ਹੌਲੀ ਹੌਲੀ ਉਹਨਾਂ ਦੇ ਉਹ ਤਲਹੀਲ ਵਿੱਚ ਚਲੇ ਜਾਂਦੇ ਨੇ ਜਿੱਥੇ ਡੂੰਘਾ ਹਿਰਦਾ। ਕਹਿੰਦੇ ਸਾਰੀ ਜ਼ਿੰਦਗੀ ਨਹੀਂ ਬੱਚਾ ਭੁੱਲਦਾ ਪਹਾੜੇ ਪੱਕ ਜਾਣ ਨਾ ਇੱਕ ਵਾਰੀ ਫੇਰ ਨਹੀਂ ਭੁੱਲਦਾ। ਮਰਦਾਨਿਆਂ ਬੱਚੇ ਦੇ ਹਿਰਦੇ ਚ ਉੱਚੀ ਉੱਚੀ ਬੋਲਣ ਨਾਲ ਉਹ ਪਹਾੜਾ ਜਿਵੇਂ ਚਲਿਆ ਜਾਂਦਾ ਨਾ ਅੰਦਰ, ਇਸ ਤਰ੍ਹਾਂ ਤੂੰ ਵੀ ਆਖਿਆ ਕਰ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਜਦੋਂ ਆਪਾਂ ਬਾਣੀ ਗਾਉਂਦੇ ਹਾਂ ਗਾ ਗਾ ਕੇ ਪੜ੍ਹਦੇ ਹਾਂ ਉੱਚ ਕੀਰਤਨ ਦਾ ਭਾਵ ਅਰਥ ਕੀ ਰਾਗੀ ਸਿੰਘ ਬਾਰ ਬਾਰ ਸ਼ਬਦ ਵਿੱਚ ਇਹ ਹੁੰਦਾ ਇੱਕੋ ਸ਼ਬਦ ਨੂੰ ਕਈ ਵਾਰੀ ਅੱਧਾ ਘੰਟਾ ਗਾਉਂਦੇ ਨੇ ਔਰ ਰਾਗ ਦੇ ਵਿੱਚ ਕੀ ਭਾਵ ਹੈ ਰਾਗ ਵਿੱਚ ਪੰਗਤੀ ਬਾਰ ਬਾਰ ਪੜ੍ਹੀ ਜਾਣੀ ਗੁਰਪੂਰੈ ਮੇਰੀ ਰਾਖ ਲਈ ਉਹ ਬਾਰ ਬਾਰ ਤੀਆ ਲਾ ਲਾ ਕੇ ਫਿਰ ਪੜ੍ਹੀ ਜਾਂਦੇ ਨੇ ਪਰ ਇੱਕ ਪੰਗਤੀ ਸਾਡੇ ਹਿਰਦੇ ਚ ਕਿਤੇ ਪ੍ਰਵੇਸ਼ ਕਰ ਜੇ ਇੱਕੋ ਹੀ ਪੰਗਤੀ ਭਲਾ ਕਰ ਜਾਂਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਮਰਦਾਨਾ ਜਿਸ ਤਰ੍ਹਾਂ ਬੱਚੇ ਉੱਚੀ ਉੱਚੀ ਪਹਾੜਾ ਪੜ੍ਹਦੇ ਨੇ ਨਾ ਤੂੰ ਵੀ ਬਹਿ ਕੇ ਇਕਾਂਤ ਵਿੱਚ ਸਤਨਾਮ ਵਾਹਿਗੁਰੂ ਕਰਿਆ ਕਰ ਤੇਰੇ ਹਿਰਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਿਵੇਂ ਪਹਾੜਾ ਪੱਕ ਜਾਂਦਾ ਤੇਰੇ ਹਿਰਦੇ ਚ ਨਾਮ ਪੱਕ ਜਾਏਗਾ ਪਰ ਪੱਕਤਾ ਹੋ ਜਾਏਗੀ ਫਿਰ ਮਰਦਾਨਾ ਸੁੱਤੇ ਪਿਆਂ ਵੀ ਵਾਹਿਗੁਰੂ ਹੁੰਦਾ ਫਿਰ ਬੈਠਦਿਆਂ ਵੀ ਵਾਹਿਗੁਰੂ ਹੁੰਦਾ ਰੋਟੀ ਖਾਂਦਿਆਂ ਵੀ ਵਾਹਿਗੁਰੂ ਕਹੀਦਾ ਹੈ ਇਸ ਤਰ੍ਹਾਂ ਉਹ ਅੰਦਰ ਹਿਰਦੇ ਦੇ ਵਿੱਚ ਹੌਲੀ ਹੌਲੀ ਸੰਸਕਾਰਾਂ ਵਾਲੀ ਥਾਂ ਦੇ ਉੱਤੇ ਜਾ ਕੇ ਮਰਦਾਨਾ ਨਾਮ ਦਾ ਵਾਸਾ ਹੋ ਜਾਂਦਾ ਬਈ
ਦੋਹਰਾ ਵੈਸੇ ਪਾਦੇ ਪਾਸ ਤਬ ਸ੍ਰੀ ਨਾਨਕ ਸੁਖ ਕੰਦ
ਸੋ ਸੁਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਪਾਂਧੇ ਦੇ ਕੋਲ ਜਾ ਕੇ ਬੈਠੇ ਹਨ
ਬਾਰਕ ਰਵ ਸਾਹਿਰ ਕਰ ਜਨ ਅਰਬਿੰਦ ਆਨੰਦ
ਬਾਰਕ ਚੰਦਰਮਾ ਭਾਵ ਸੂਰਜ ਵਰਗਾ ਬੱਚਾ ਤੇਜ ਪ੍ਰਤਾਪੀ ਦੇਖ ਕੇ ਕਿਉਂਕਿ ਮਾਸਟਰ ਨੇ ਸਾਰੀ ਜ਼ਿੰਦਗੀ ਬਹੁਤ ਬੱਚੇ ਪੜ੍ਹਾਏ ਹੋਣੇ ਉਹਨੇ ਪਰ ਅੱਜ ਜਿਹੜਾ ਬੱਚਾ ਆਇਆ ਇਹ ਬੱਚੇ ਵੱਲ ਦੇਖੀ ਜਾਂਦਾ ਬੈਠਾ ਬਸ ਸੁਣ ਕਰ ਦਿੱਤਾ ਦਰਸ਼ਨਾਂ ਨਾਲ ਹੀ ਮੈਨੂੰ ਪੜ੍ਹਾਏਗਾ ਮਹਾਰਾਜ ਤੁਹਾਨੂੰ ਮੈਂ ਪੜ੍ਹਾਉਣਾ ਤੁਸੀਂ ਮੈਨੂੰ ਪੜ੍ਹਾਓਗੇ ਜੀ ਮੈਂ ਤੁਹਾਨੂੰ ਕੀ ਪੜ੍ਹਾਉਣਾ ਇਸ ਪ੍ਰਕਾਰ ਕੱਲ ਨੂੰ ਸ਼ਰਵਣ ਕਰਾਂਗੇ ਕਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ ਪਾਂਧੇ ਨਾਲ ਕੀ ਬਚਨ ਹੁੰਦੇ ਨੇ ਕਿਵੇਂ ਉਹਦਾ ਭਲਾ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਉਹਨੂੰ ਉਪਦੇਸ਼ ਕਰਦੇ ਨੇ ਕੱਲ ਨੂੰ ਸ਼ਰਵਣ ਕਰਾਂਗੇ ਆਓ ਆਪਾਂ ਵੀ ਰੱਟ ਲਈਏ ਹੁਣ ਪਿਆਰ ਨਾਲ ਨਾਮ ਅਭਿਆਸ ਕਰ ਲਈਏ ਇਹ ਇੱਛਾ ਕਰੀਏ ਹੇ ਮਹਾਰਾਜ ਇਹ ਵਾਹਿਗੁਰੂ ਮੰਤਰ ਸਾਡੇ ਹਿਰਦੇ ਚ ਚਲਿਆ ਜਾਏ ਜਿਵੇਂ ਰੋਟੀ ਦੀ ਬੁਰਕੀ ਚਲੀ ਜਾਂਦੀ ਖਾਂਦਿਆਂ ਖਾਂਦਿਆਂ ਜਿਵੇਂ ਕੋਈ ਚੀਜ਼ ਪਕਾਉਂਦਿਆਂ ਪਕਾਉਂਦਿਆਂ ਪੱਕ ਜਾਂਦੀ ਹੈ ਨੰਬਰ ਟੈਲੀਫੋਨ ਦਾ ਫੱਟ ਪੱਕ ਜਾਂਦਾ ਕਹਿੰਦੇ 510 ਤਾਂ ਲੱਗਦਾ ਹੀ ਆ ਬਸ ਅੱਗੇ ਮੈਂ ਆਪੇ ਯਾਦ ਕਰ ਲੂੰਗਾ ਬਸ ਇਹ ਦੇਖੋ ਕਿੰਨੇ ਯਾਦ ਹੈ ਤੁਹਾਨੂੰ ਟੈਲੀਫੋਨ ਦੇ ਨੰਬਰ ਗੱਡੀਆਂ ਨੰਬਰ ਘਰਾਂ ਦੇ ਨੰਬਰ ਬੱਚਿਆਂ ਨੌ ਰਿਸ਼ਤੇਦਾਰਾਂ ਦੇ ਨੰਬਰ ਸਭ ਕੁਛ ਯਾਦ ਹੈ ਜੇ ਨਹੀਂ ਤਾਂ ਇੱਕ ਹਿਰਦੇ ਚ ਨਾਮ ਹੀ ਨਹੀਂ ਹੈ ਬਸ ਉਹ ਨਾਮ ਨੂੰ ਵਸਾਉਣਾ ਤਾਂ ਸਾਰੀਆਂ ਚੀਜ਼ਾਂ ਬਾਹਰ ਕੱਢ ਦਿਓ ਅਤੇ ਸਿਰਫ ਹਿਰਦੇ ਦੇ ਅੰਦਰ ਐਨ ਪਲੇਨ ਕੋਰੇ ਕਾਗਜ਼ ਵਰਗਾ ਥਾਂ ਬਣਾ ਕੇ ਉਹਦੇ ਉੱਤੇ ਲਿਖੋ ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਤੋ ਸਾਧ ਸੰਗਤ ਜਿਵੇਂ ਰੋਟੀ ਦੀ ਬੁਰਕੀ ਖਾਂਦਿਆਂ ਖਾਂਦਿਆਂ ਚਿੱਥ ਕੇ ਅੰਦਰ ਨੂੰ ਹੀ ਲੰਘਾਉਂਦੇ ਹਾਂ ਆਪਾਂ, ਬਾਹਰ ਨੂੰ ਨੀ ਕਦੇ ਕੱਢੀ ਬੁਰਕੀ। ਇਸੇ ਤਰ੍ਹਾਂ ਹੀ ਵਾਹਿਗੁਰੂ ਮੰਤਰ ਜਪਦਿਆਂ ਕੋਸ਼ਿਸ਼ ਕਰੋ ਵਾਹਿਗੁਰੂ ਅੰਦਰ ਨੂੰ ਚਲੇ ਗਏ ਮੇਰੇ। ਜਦੋਂ ਇਹ ਅੰਦਰ ਵਸਦਾ ਨਾਮ ਤਦੋਂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਇਸ ਕਰਕੇ ਹਿਰਦੇ ਚ ਨਾਮ ਵਸਾਉਣਾ ਮਿਲ ਕੇ ਆਪਾਂ ਨੇ ਗੁਰੂ ਨਾਨਕ ਸਾਹਿਬ ਦਾ ਇਹੀ ਸਿਧਾਂਤ ਹੈ ਔਰ ਸਤਿਗੁਰੂ ਕਿਰਪਾ ਕਰਨ ਆਪਣਾ ਸਭ ਦਾ ਭਲਾ ਹੋਵੇ।